ਵਾਹਿਗੁਰੂ ਵਾਹੇ ਦਰਸ਼ਨ ਪਾਇਆ ਸਹਿਣ ਨਾਈ ਪੁਸਕਾਰੀਆਂ ਉਹ ਘਰ ਘਰ ਸੁਣਿਆ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਤ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ। ਹੁਣ ਭਗਤ ਜੀ ਰਵਿਦਾਸ ਜੀ ਦਾ ਸਰੀਰਕ ਜਨਮ ਹੋਇਆ, ਸਾਨੂੰ ਤਾਂ ਜਨਮ ਤਮੋਹਿਓ ਮੋਹਣੀ ਮਾਇਆ, ਪਰ ਉਹਨਾਂ ਨੂੰ ਆਪ ਗੁਰੂ ਰਾਮਾਨੰਦ ਜੀ ਮੰਤਰ ਦੇਣ ਆਇਆ। ਕਿੱਡੀ ਬਖਸ਼ਿਸ਼ ਹੋਈ, ਕੱਲ੍ਹ ਆਪਾਂ ਵਿਚਾਰ ਕੀਤੀ ਸੀ ਗੁਰਮੰਤਰ ਦੀ, ਕਿਉਂਕਿ ਸਾਡੇ ਘਰ ਦਾ ਜੋ ਮੂਲ ਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ। ਮੂਲ ਮੰਤਰ ਹੈ ਜੋ ਇੱਕ ਓਅੰਕਾਰ, ਜਿਵੇਂ ਅੱਜ ਲਿਮਿਟ ਹੁੰਦੀ ਹੈ ਬੈਂਕ 'ਚ ਕਿ ਇੰਨਾ ਇਸ ਨੂੰ ਪੈਸਾ ਮਿਲ ਸਕਦਾ ਹੈ, ਉਸ ਸਮੇਂ ਅੱਧੀ ਇੱਕ ਦਮੜੀ ਦੀ ਕੀਮਤ ਉਹਨਾਂ ਨੇ ਪਾਈ, ਪਰ ਨਾਮ ਜਪ ਕੇ ਹੋਇਓ ਲਾਖੀਣਾ, ਕੋਈ ਕੀਮਤ ਰਹੀ। ਇਸੇ ਤਰ੍ਹਾਂ ਤਨ ਨਾ ਬੁੰਨਾ ਤਿਆਗ ਕੇ ਪ੍ਰੀਤ ਚਰਨ ਕਵੀਰਾ, ਪ੍ਰੀਤ ਲੱਗ ਗਈ ਅਤੇ ਕਿੱਥੇ ਪਹੁੰਚ ਗਏ, ਨੀਚ ਕੁੱਲਾ ਜਲਹਾਰਾ ਭਿਓ ਗੁਣੀ ਗਹੀਰਾ, ਨੀਚ ਕੁੱਲ ਤੋਂ ਕਿੱਥੇ ਪਹੁੰਚ ਗਿਆ, ਸਾਰੇ ਧਨ ਧਨ ਹੋ ਰਹੀ ਹੈ, ਆਰ ਬ੍ਰਹਮ ਭਗਤਾ ਮੈਂ ਗਣਿਆ। ਇਹ ਬਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕਿੰਡਿਆ ਵੱਡਾ ਭਾਗਾ ਵਾਲਾ ਉਹ ਧੰਨਾ ਕਿ ਪ੍ਰਤੱਖ, ਕਿਉਂਕਿ ਭਗਤ ਕਰਦੇ ਹੀ ਦਿਲ ਤੋਂ ਪਿਆਰ ਹਨ, ਅਤੇ ਪਿਆਰ ਦੇ ਵਿੱਚ ਪਰਮੇਸ਼ਰ ਵੱਸ ਆ ਜਾਂਦਾ ਹੈ। ਤੂੰ ਭਗਤਾਂ ਕੇ ਵੱਸ ਭਗਤਾਂ ਤਾਣ ਤੇਰਾ। ਹੁਣ ਭਗਤ ਰਵਿਦਾਸ ਜੀ ਨੇ ਆਪਣੇ ਜੀਵਨ ਦਾ ਲਕਸ਼, ਕਿਉਂਕਿ ਸਾਧੂ ਜੋ ਹੁੰਦੇ ਹਨ ਨਾਮ ਜਪਣ ਵਾਲੇ, ਕਹਿੰਦੇ ਉਹ ਤਾਂ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਉਹਨਾਂ ਵਾਸਤੇ ਇਹ ਨਹੀਂ ਨਾ ਸੋਨਾ ਅਤੇ ਨਾ ਮਿੱਟੀ, ਇਹ ਦੋਵੇਂ ਬਰਾਬਰ ਹਨ। ਕੀ ਕਰਦੇ ਨੇ, ਉਹ ਨਾਮ ਜਪਦੇ ਹਨ। ਸੋਨੇ ਮਿੱਟੀ ਨੂੰ ਸਮਾਨ ਸਾਧੂ ਜਾਣ ਲੈ, ਜਪਦੇ ਨੇ ਨਾਮ ਹਰੀ ਲਾ, ਗੁਰੂ ਜਾਣਦੇ ਜਪਦੇ ਨੇ ਨਾਮ ਹਰੀ ਲਾ, ਆਪਣੇ
ਨੂੰ ਸਮਾਨ ਸਾਧ ਗਿਆਨ ਦੇ ਜਪ ਤੇਨ ਨਾਮ ਹਰੀ ਨਾ ਨੂੰ ਸਮਾਨ ਸਾਧ ਜਾਣ ਲੇ ਜਪ ਦੇਨ ਨਾਮ ਹਰੀ ਨਾ ਮੇਰੇ ਪਿਆਰੇ ਜਪ ਤੇਨ ਨਾਮ ਹਰੀ ਨਾ ਪਿਆਰੇ ਨਾਮ ਹਰੀ ਨਾ ਪਿਆਰੇ ਜੀ ਜਪ ਦੇਨ ਨਾਮ ਹਰੀ ਨਾ ਪਿਆਰੇ ਨਾਮ ਹਰੀ ਨਾ ਮਿੱਟੀ ਨੂੰ ਸਮਾਨ ਸਾਧ ਜਾਣ ਦੇਨ ਨਾਮ ਹਰੀ ਨਾ ਨੂੰ ਸਮਾਨ ਸਾਧ ਜਾਣ ਜਪ ਦੇਨ ਨਾਮ ਹਰੀ ਨਾ ਇਹ ਮਹਾਂਪੁਰਸ਼ ਐਸੀ ਅਵਸਥਾ ਦੇ ਤੈਸਾ ਸਵਰਨ ਤੈਸੀ ਸਮਾਟੀ ਉਹ ਇਹ ਮਿੱਟੀ ਅਤੇ ਸੋਨੇ ਨੂੰ ਸਮਾਨ ਜਾਣਦੇ ਹਨ ਅਤੇ ਇਹ ਜਿਹੜਾ ਰਸਾਇਣ ਵਿੱਦਿਆ ਦਾ ਜਾਣਕਾਰੂ ਸੀ ਇਹਨੇ ਭਗਤ ਜੀ ਤੋਂ ਜਿਹੜੀ ਉਹਨਾਂ ਦੇ ਜਿੱਥੇ ਚਮੜਾ ਕੱਟਦੇ ਸਨ ਉਹ ਉਸ ਦੇ ਨਾਲ ਜਦੋਂ ਉਸ ਲੋਹੇ ਨਾਲ ਟੱਚ ਕਰਕੇ ਦਿਖਾਇਆ ਕਹਿੰਦੇ ਤਾਂ ਸੋਨਾ ਬਣ ਗਿਆ ਕਹਿੰਦੇ ਤਾਂ ਹੁਣ ਤਾਂ ਇਸ ਦੇ ਨਾਲ ਕਿਵੇਂ ਅਸੀਂ ਕੱਟਾਂਗੇ ਤਾਂ ਸੋਨਾ ਤਾਂ ਨਰਮ ਹੈ ਸਾਨੂੰ ਨਹੀਂ ਇਸ ਦੀ ਲੋੜ ਕਿਉਂਕਿ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਇੰਨੇ ਮਾਇਆ ਤੋਂ ਨਿਰਲੇਪ ਪਰ ਪ੍ਰਗਟ ਹੋ ਜਾਂਦੇ ਹਨ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਵਡਿਆਈ ਹੈ ਭਗਤਾਂ ਦੀ ਉਹ ਐਸੀ ਵਡਿਆਈ ਹੈ ਕਿ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਭਗਤ ਤਾਂ ਚਾਹੁੰਦੇ ਨੇ ਕਿ ਨਾ ਅਸੀਂ ਪ੍ਰਗਟ ਹੋਈਏ ਪਰ ਉਹ ਪਰਮੇਸ਼ਰ ਉਹਨਾਂ ਦੀ ਵਡਿਆਈ ਕਰਾਉਂਦਾ ਹੈ ਪ੍ਰਗਟ ਕਰਦਾ ਹੈ ਅਤੇ ਇਸ ਤਰ੍ਹਾਂ ਦੇ ਨਾਲ ਗੰਗਾ 'ਤੇ ਜਦੋਂ ਉਹ ਪੰਡਿਤ ਲੈ ਕੇ ਜਾਂਦਾ ਦਮੜੀ ਉਹ ਵੀ ਵੇਖੋ ਕਿਵੇਂ ਫਿਰ ਉਹਨਾਂ ਨੇ ਗੰਗਾ ਨੇ ਲਈ ਸਤਿਕਾਰ ਸਹਿਤ ਨਾਲ ਭੇਟਾ ਵੀ ਦੇਈ ਕਿੰਨੇ ਕੌਤਕ ਵਰਤਦੇ ਹਨ ਝਾਲਾ ਬਾਈ ਰਾਣਾ ਚਿਤੌੜਗੜ੍ਹ ਦੀ ਇਹ ਪਤਨੀ ਜਗ੍ਹਾ ਜਗ੍ਹਾ 'ਤੇ ਪਹੁੰਚਦੀ ਹੈ ਤੀਰਥ ਯਾਤਰਾ ਕਰਦੀ ਹੈ ਜਦੋਂ ਭਗਤ ਰਵਿਦਾਸ ਜੀ ਦੇ ਸਤਸੰਗ 'ਚ ਆਉਂਦੀ ਹੈ ਉੱਥੇ ਕੀ ਵੇਖਦੀ ਹੈ ਕਿ ਇੱਥੇ ਤਾਂ ਸੇਵਾ ਅਤੇ ਸਿਮਰਨ ਦਾ ਕੁੰਭ ਚੱਲ ਰਿਹਾ ਹੈ। ਉੱਥੇ ਆ ਕੇ ਇਹ ਭਾਂਡੇ ਮਾਂਜਦੀ ਹੈ, ਬਰਤਨ ਲੰਗਰ ਦੇ ਮਾਂਜਦੀ ਹੈ, ਸੇਵਾ ਕਰਦੀ ਹੈ ਅਤੇ ਇਹ ਸੇਵਾ ਤੋਂ ਪ੍ਰਸੰਨ ਹੋ ਜਾਂਦੇ ਹਨ ਭਗਤ ਜੀ, ਕਿਉਂਕਿ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਅਤੇ ਫਿਰ ਉਹ ਭਗਤ ਜੀ ਤੋਂ ਗੁਰਮੰਤਰ ਲੈਂਦੀ ਹੈ। ਗੁਰਮੰਤਰ ਲੈ ਕੇ ਜਦੋਂ ਵਾਪਸ ਜਾਂਦੀ ਹੈ, ਪੰਡਤਾਂ ਨੇ ਰੌਲਾ ਪਾ ਦਿੱਤਾ ਕਿ ਇਹ ਸਾਰੀ ਮਾਣ ਮਰਿਆਦਾ ਨੂੰ ਟੱਪ ਕੇ ਲੰਘ ਕੇ ਇੱਕ ਨੀਚ ਜਾਤੀ ਦੇ ਕੋਲ ਜਾ ਕੇ ਇਸਨੇ ਮੰਤਰ ਲਿਆ ਹੈ। ਰਾਣੇ ਦੇ ਕੰਨ ਭਰ ਦਿੱਤੇ, ਜਾਣ ਤੋਂ ਪਹਿਲਾਂ ਹੀ ਵਿਦਰੋਹ ਖੜਾ ਹੋ ਗਿਆ। ਉਹ ਰਾਣੀ ਕਹਿਣ ਲੱਗੀ, ਪੰਡਿਤ ਤਾਂ ਕੀ ਹਨ, ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛੋ ਤੋ ਮਾਇਆ ਰਾਤੇ। ਇਹ ਤਾਂ ਮਾਇਆ ਦੇ ਵਿੱਚ ਕਲਤਾਨ ਹੋਏ ਹਨ, ਇਹਨਾਂ ਨੂੰ ਭੇਟਾ ਦੇ ਦਿੰਦੇ ਹਾਂ, ਇੰਨੇ 'ਚ ਹੀ ਖੁਸ਼ ਹੋ ਜਾਣਗੇ। ਮੋਹਰਾਂ ਦਿੱਤੀਆਂ, ਸਾਰੇ ਪੰਡਿਤ ਤਨ ਤਨ ਕਰਦੇ, ਕਹਿੰਦੇ ਤਾਂ ਦੀਨ ਗਵਾਇਆ ਦੁਨੀ ਸਿਓ, ਦੀਨ ਗਵਾਉਣ ਵਾਲੀ ਗੱਲ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਮੀਰਾਂ ਬਾਈ, ਜਿਸ ਨੇ ਆਪਣੇ ਗਿਰਧਰ ਪਤੀ ਕ੍ਰਿਸ਼ਨ ਭਗਵਾਨ ਨੂੰ ਮੰਨਿਆ, ਉਹਦਾ ਜਿਹੜਾ ਸੀ ਦਾ ਵਿਆਹ ਵੀ ਹੋ ਗਿਆ ਰਾਣੇ ਨਾਲ, ਅਤੇ ਉਹਨੇ ਵੀ ਜਦੋਂ ਭਗਤ ਰਵਿਦਾਸ ਜੀ ਦੀ ਸੰਗਤ ਕੀਤੀ, ਇਹਨਾਂ ਦੀ ਚਰਨ ਸ਼ਰਨ 'ਚ ਆ ਗਈ। ਇਹ ਵੀ ਇਸ ਤਰ੍ਹਾਂ ਦੇ ਨਾਲ ਉੱਥੇ ਹੀ ਫਿਰ ਰਹਿ ਕੇ ਸੇਵਾ ਕਰਦੀ ਹੈ। ਇਸ ਤਰ੍ਹਾਂ ਦੇ ਨਾਲ ਸੰਗਤਾਂ ਆ ਕੇ ਸੇਵਾ ਕਰਦੀਆਂ ਹਨ, ਪਰ ਭਗਤ ਜੀ ਮਾਇਆ ਤੋਂ ਨਿਰਲੇਪ ਹਨ, ਕਿਉਂਕਿ ਐਸੇ ਜਿਹੜੇ ਮਹਾਂਪੁਰਸ਼ ਹੁੰਦੇ ਹਨ ਉਹਨਾਂ ਦੀ ਤਾਂ ਜਿਹੜੀ ਮਹਿਮਾ ਹੈ ਵੇਦ ਵੀ ਨਹੀਂ ਜਾਣ ਸਕਦੇ। ਵੇਦਾਂ ਦੀ ਜੋ ਰਚਨਾ ਹੈ ਇਹ ਤਿੰਨ ਗੁਣਾਂ ਦੇ ਵਿੱਚ ਹੋਈ ਹੈ, ਰਜਗੁਣ, ਤਮਗੁਣ ਅਤੇ ਸਤਗੁਣ। ਅਤੇ ਜਿਹੜੇ ਉਹਨਾਂ ਦੀ ਮਹਿਮਾ ਹੈ, ਸਾਧ ਕੀ ਮਹਿਮਾ ਤ੍ਰਹਿ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਤਿੰਨਾਂ ਗੁਣਾਂ ਤੋਂ ਦੂਰ ਹੈ ਬਹੁਤੀ ਮਹਿਮਾ ਤੇਰੇ ਸਾਧੂਆਂ ਦੀ, ਦੂਰ ਹੈ ਬਹੁਤੀ ਮਹਿਮਾ ਤੇਰੇ ਸਾਧੂਆਂ ਦੀ, ਮਹਿਮਾ ਤੇਰੇ ਸਾਧੂਆਂ ਦੀ, ਇਤਨਾ ਦੂਰ ਹੈ ਬਹੁਤੀ ਮਹਿਮਾ ਤੇਰੇ ਸਾਧੂਆਂ ਦੀ, ਸਾਧੂਆਂ ਦੀ ਮਹਿਮਾ ਤੇਰੇ ਓ ਸਾਧੂਆਂ ਨੇ ਮਹਿਮਾ ਤੇਰੇ ਦੀ ਸਾਧੂਆਂ ਦੀ ਮਹਿਮਾ ਤੇਰੇ ਓ ਸਾਧੂਆਂ ਦੀ ਮਹਿਮਾ ਤੇਰੇ ਸਾਧੂਆਂ ਦੀ ਦੂਰ ਹੈ ਪੋਤੀ ਮਾਂ ਤੇਰੇ ਸਾਧੂਆਂ ਦੀ ਸਾਧ ਕੀ ਉਪਮਾ ਤਹਿ ਗੁਣ ਤੇ ਦੂਰ ਹੁਣ ਰਾਜਗੁਣ ਤਮਗੁਣ ਤੇ ਸਤਗੁਣ ਇਹ ਤਿੰਨ ਹਨ ਇਹ ਤਿੰਨਾਂ ਦੇ ਵਿੱਚ ਹੀ ਸਾਰੀ ਰਚਨਾ ਹੋਈ ਸਾਇੰਸ ਨੇ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ ਕਹਿ ਦਿੱਤਾ ਬਰਮਾ ਵਿਸ਼ਨੂੰ ਮਹੇਸ਼ ਤਿੰਨ ਦੇਵਤੇ ਕਿਹਾ ਗਿਆ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇਸੇ ਤਰ੍ਹਾਂ ਦੇ ਨਾਲ ਇਹ ਜਿਹੜੀ ਰਚਨਾ ਰਚੀ ਗਈ ਹੈ ਇਹ ਤਿੰਨਾਂ ਗੁਣਾਂ ਦੇ ਵਿੱਚ ਹੈ ਪਰ ਜਿਹੜੀ ਸਾਧ ਕੀ ਉਪਮਾ ਤਹਿ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਉਹ ਆਪਣੇ ਪਿਆਰਿਆਂ ਦੀ ਕਿਉਂਕਿ ਭਗਤ ਪਿਆਰ ਕਰਦੇ ਹਨ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਭਗਤਾਂ ਦੀ ਕੀਤੀ ਹੋਈ ਪਰਮੇਸ਼ਰ ਨਹੀਂ ਮੋੜਦਾ ਉਹ ਜੋ ਵੀ ਭਗਤ ਕਹਿੰਦੇ ਹਨ ਪਰਮੇਸ਼ਰ ਨੂੰ ਸਿੱਧੀ ਡਾਇਰੈਕਟ ਟਾਕ ਉਹਨਾਂ ਦੀ ਹੁੰਦੀ ਹੈ ਕਿਉਂਕਿ ਦਿਲ ਤੋਂ ਹੁੰਦੀ ਹੈ ਗਿਆਨੀ ਤਾਂ ਦਿਮਾਗ ਤੋਂ ਗੱਲ ਕਰੂ ਪਰ ਭਗਤ ਦਿਲ ਤੋਂ ਪਿਆਰ ਦੀ ਗੱਲ ਕਰੂ ਪਿਆਰ ਦੇ ਵਿੱਚ ਪਰਮੇਸ਼ਰ ਵਸ ਆ ਜਾਂਦਾ ਹੈ ਇਹ ਭਗਤ ਪਰਮੇਸ਼ਰ ਨੂੰ ਪਿਆਰ ਦੇ ਨਾਲ ਬੰਨ ਲੈਂਦੇ ਹਨ ਹੁਣ ਜੇ ਕੋਈ ਵੀ ਭਗਤ ਜੀ ਕੋਲ ਆਉਂਦਾ ਹੈ ਬੇਨਤੀ ਕਰਦਾ ਹੈ ਤਾਂ ਉਸ ਦੀ ਮੁਰਾਦ ਪੂਰੀ ਹੋ ਜਾਂਦੀ ਹੈ ਦੀਨ ਅਤੇ ਦੁਨੀਆ ਦੋਵੇਂ ਇਹ ਮਿਲ ਜਾਂਦੇ ਹਨ ਕਿੱਡੀ ਬਖਸ਼ਿਸ਼ਾਂ ਹਨ ਅਤੇ ਭਗਤ ਜੀ ਕਿੰਨਾ ਬਰਾਗ ਦਾ ਉਪਦੇਸ਼ ਦਿੰਦੇ ਹਨ ਆਪ ਮਾਇਆ ਤੋਂ ਨਿਰਲੇਪ ਹਨ ਉਹ ਐਸਾ ਉਪਦੇਸ਼ ਦੇ ਰਹੇ ਹਨ ਕਿ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਤੱਕ ਮੈਂ ਹੈ ਜਬ ਲੱਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਜਦੋਂ ਤੱਕ ਮੈਂ ਸੀ ਕਹਿ ਭਗਤ ਜੀ ਕਹਿੰਦੇ ਉਦੋਂ ਤੱਕ ਤੂੰ ਨਹੀਂ ਸੀ ਜਦੋਂ ਤੂੰ ਤੇਰੇ ਨਾਲ ਮਿਲਾਪ ਹੋ ਗਿਆ ਫਿਰ ਮੈਂ ਤੂੰ 'ਚ ਬਦਲ ਗਈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤੱਤ ਤੂੰ ਫਿਰ ਉਹ ਆਤਮਦਰਸ਼ੀ ਐਸੇ ਮਹਾਂਪੁਰਸ਼ ਭਗਤ ਪਿਆਰੇ ਉਹ ਫਿਰ ਦੂਸਰਾ ਦੇਖਦੇ ਹੀ ਨਹੀਂ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਹੁਣ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਹਨ, ਮੈਂ ਉਦਤ। ਉਹ ਲਹਿਰ ਲੱਗਦੀ ਹੈ ਕਿ ਪਾਣੀ ਤੋਂ ਵੱਖ ਹੈ, ਪਰ ਸਮੁੰਦਰ ਦੇ ਵਿੱਚ ਉੱਠਦੀ ਹੈ, ਉਹਦੇ ਵਿੱਚ ਹੀ ਸਮਾ ਜਾਂਦੀ ਹੈ। ਦੇਖਣ ਨੂੰ ਅਲੱਗ ਭਾਸਦੀ ਹੈ, ਉੱਪਰ ਉੱਠਦੀ ਹੈ, ਪਰ ਹੈ ਤਾਂ ਉਸੇ ਦਾ ਹੀ ਰੂਪ। ਜੈਸੇ ਇਸ ਤਰ੍ਹਾਂ ਦੇ ਨਾਲ ਉਹ ਮੈਂ ਉਦਤ ਹੁੰਦੀ ਹੈ, ਉਹ ਲਹਿਰ ਉੱਠਦੀ ਹੈ, ਉਸੇ ਤਰ੍ਹਾਂ ਦੇ ਨਾਲ ਇਹ ਹੈ। ਪਰ ਅਸੀਂ ਭਰਮ 'ਚ ਪੈ ਗਏ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜਿਸ ਨੂੰ ਅਸੀਂ ਸੱਚ ਕਰਕੇ ਮੰਨ ਲਿਆ ਹੈ, ਭਰਮ 'ਚ ਪੈ ਗਏ ਹਾਂ, ਉਹ ਕਹਿੰਦੇ ਇਹ ਅਸਲੀਅਤ ਦੇ ਵਿੱਚ ਇਹ ਹੈ ਨਹੀਂ। ਹਾਲਾਤ ਕੈਸੀ ਹੈ, ਆਪ ਜੀ ਇੱਕ ਸਾਖੀ ਪ੍ਰਮਾਣ ਦੇ ਨਾਲ ਦੱਸਦੇ ਹਨ ਕਿ ਰਾਜਾ ਜਨਕ ਸੀ, ਸਿੰਘਾਸਨ 'ਤੇ ਬੈਠਾ ਸੀ, ਅਤੇ ਉਸਨੂੰ ਗਰਮੀਆਂ ਦੇ ਦਿਨ ਸਨ, ਠੰਡੀ ਹਵਾ ਦਾ ਪ੍ਰਬੰਧ ਕੀਤਾ ਹੋਇਆ ਸੀ। ਸਿੰਘਾਸਨ ਦੇ ਉੱਤੇ ਨੀਂਦ ਆ ਗਈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਪਖਾਰੀ, ਅਸ਼ਤਰਾਚ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਹੁਣ ਉਹਨੂੰ ਨੀਂਦ ਆ ਗਈ, ਨੀਂਦ ਤਾਂ ਸਾਨੂੰ ਵੀ ਆਈ, ਵੇਖਣ ਨੂੰ ਅਸੀਂ ਭਾਵੇਂ ਜਾਗਦੇ ਹਾਂ। ਅਤੇ ਇਹ ਤਿੰਨਾਂ ਗੁਣਾਂ ਦੇ ਵਿੱਚ ਸਾਰਾ ਸੰਸਾਰ ਹੀ ਸੁੱਤਾ ਪਿਆ ਹੈ। ਤਿਹੇ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਸੌਂ ਗਿਆ ਜਗ ਸਾਰਾ ਜੀ ਮਾਇਆ ਦੀ ਨੀਂਦ ਕਾਣੀ, ਸੌਂ ਗਿਆ ਜਗ ਸਾਰਾ ਨੀਂਦ ਕਾਣੀ, ਸੌਂ ਗਿਆ ਜਗ ਸਾਰਾ ਮਾਇਆ ਦੀ ਨੀਂਦ ਕਾਣੀ, ਸੌਂ ਗਿਆ ਜਗ ਸਾਰਾ ਮਾਇਆ ਦੀ ਨੀਂਦ ਕਾਣੀ, ਮਾਇਆ ਦੀ ਨੀਂਦ ਕਾਣੀ ਦੀ ਨੀਂਦ ਕਾਣੀ, ਮਾਇਆ ਦੀ ਨੀਂਦ ਕਾੜੀ, ਮਾਇਆ ਦੀ ਨੀਂਦ ਕਾੜੀ, ਸੌਂ ਗਿਆ ਜਗ ਸਾਰਾ ਜੀ ਮਾਇਆ ਦੀ ਨੀਂਦ, ਸੌਂ ਗਿਆ ਜਗ ਸਾਰਾ ਜੀ ਨੀਂਦ ਕਾਣੀ, ਤੇਹੀ ਗੁਣੀ ਸੰਸਾਰ ਪਰਮ ਸੁੱਤਾ। ਐਸੇ ਇਹ ਭਰਮ 'ਚ ਪਿਆ ਹੋਇਆ ਸੁੱਤਾ ਪਿਆ ਹੈ। ਸੁੱਤਿਆਂ ਰਹਿਣ ਬਿਹਾਣੀ ਸਾਰੀ ਉਮਰ ਹੀ ਲੰਘ ਜਾਂਦੀ ਹੈ। ਇੱਕ ਤਾਂ ਆਪਾਂ ਇਹ ਵੇਖਦੇ ਹਾਂ, ਰਾਤ ਨੂੰ ਸੌਂਦੇ ਹਾਂ, ਸਵੇਰੇ ਉੱਠ ਜਾਂਦੇ ਹਾਂ, ਸੁਪਨਾ ਆਉਂਦਾ ਹੈ। ਉਹ ਰਾਤ ਦਾ ਜਿਹੜਾ ਸੁਪਨਾ ਹੈ, ਜਦੋਂ ਜਾਗ ਆਉਂਦੀ ਹੈ ਉਸ ਸਮੇਂ ਟੁੱਟ ਜਾਂਦਾ ਹੈ। ਅਤੇ ਇਸੇ ਤਰ੍ਹਾਂ ਆ ਜਗ ਜੀਵਨ ਜਿਹੜਾ ਹੈ, ਜਗ ਜੀਵਨ ਐਸਾ ਸੁਪਨੇ ਜੈਸਾ, ਜੈਸਾ ਸੁਪਨਾ ਰਹਿਣਕਾ ਤੈਸਾ ਸੰਸਾਰ। ਜਿਸ ਤਰ੍ਹਾਂ ਦੇ ਨਾਲ ਸੁਪਨਾ ਰਾਤ ਦਾ ਹੈ, ਇਸੇ ਤਰ੍ਹਾਂ ਇਹ ਜਿਹੜਾ ਆਪਾਂ ਵੇਖ ਰਹੇ ਹਾਂ, ਦਿਨ ਦੇ ਵਿੱਚ ਆਪਾਂ ਚੱਲ ਰਹੇ ਹਾਂ, ਇਹ ਜਗਤ ਇਹ ਸੰਸਾਰ ਇੱਕ ਸੁਪਨਾ ਹੈ। ਇਹ ਉਦੋਂ ਤੱਕ ਸੁਪਨਾ ਹੈ ਲੱਗਦਾ, ਇਹ ਜਾਗਰਤ ਦੇ ਵਿੱਚ ਜਦੋਂ ਤੱਕ ਆਉਂਦੇ ਹਾਂ ਉਦੋਂ ਫਿਰ ਇਹ ਸੁਪਨਾ ਲੱਗਦਾ, ਨਹੀਂ ਤਾਂ ਜਦੋਂ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਪਏ ਹਾਂ ਇਹ ਸਾਨੂੰ ਸੱਚ ਭਾਸਦਾ ਹੈ। ਜਦੋਂ ਤੱਕ ਅਗਿਆਨ ਦੀ ਨੀਂਦ ਹੈ, ਗਿਆਨ ਨਹੀਂ ਆਇਆ, ਇਸ ਉਸ ਸਮੇਂ ਤੱਕ ਇਹ ਅਸੀਂ ਸਾਨੂੰ ਇਹ ਸੰਸਾਰ ਬੜਾ ਸੋਹਣਾ ਲੱਗਦਾ ਹੈ। ਹੁਣ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਉਹ ਨੀਂਦ ਦੇ ਵਿੱਚ ਕੀ ਵੇਖਦਾ ਹੈ ਕਿ ਮੈਂ ਭਿਖਾਰੀ ਬਣ ਗਿਆ, ਦੂਜੇ ਰਾਜੇ ਨੇ ਮੇਰੇ ਰਾਜ 'ਤੇ ਕਬਜ਼ਾ ਕਰ ਲਿਆ, ਮੇਰੀਆਂ ਰਾਣੀਆਂ ਪਟਰਾਣੀਆਂ ਪਦਮਨੀ ਰਾਣੀਆਂ ਸਾਰੀਆਂ ਮੇਰੇ ਤੋਂ ਮੁੱਖ ਫੇਰ ਲੈਂਦੀਆਂ ਹਨ, ਬੁਰਾ ਭਲਾ ਕਹਿੰਦੀਆਂ ਹਨ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਅਤੇ ਬੜਾ ਔਖਾ, ਬੜੀ ਦਰਦਨਾਕ ਹਾਲਾਤ ਹੈ। ਅਤੇ ਇੱਕ ਜਗ੍ਹਾ ਜਾ ਕੇ ਛੇਤਰ ਲੱਗਿਆ ਹੈ, ਉੱਥੇ ਖਿਚੜੀ ਵਰਤਦੀ ਹੈ, ਇਹ ਲਾਈਨ 'ਚ ਲੱਗਦਾ ਹੈ ਪਰ ਉਹ ਗਰਮ ਹੈ, ਕਹਿੰਦੇ ਕੋਈ ਬਰਤਨ ਲਿਆ, 19 ਕੌਡੀਆਂ ਇਹਨੇ ਮੰਗ ਕੇ ਕਿਤੇ ਉਹ ਬਰਤਨ ਖਰੀਦਿਆ, ਜਿਹੜਾ ਭਾਂਡੇ ਘੁਮਾਰ ਬਣਾਉਂਦੇ ਹਨ। ਉਹ ਘਟਸੌਰਾ ਲੈ ਕੇ ਜਦੋਂ ਜਾਂਦਾ ਹੈ ਉਸ ਸਮੇਂ ਉਹ ਖਿਚੜੀ ਵੀ ਖਤਮ ਹੋ ਜਾਂਦੀ ਹੈ, ਜਿਹੜੀ ਥੱਲੇ ਸੀ ਖੁਰਚਣ ਉਹ ਰਗੜ ਕੇ ਉਹ ਦਿੱਤੀ, ਖੁਰਚ ਕੇ ਦਿੱਤੀ ਅਤੇ ਨਾਲ ਘਿਓ ਥੋੜ੍ਹਾ ਜਿਹਾ ਪਾਇਆ, ਕਹਿੰਦੇ ਉਹ ਦੂਰ ਜਾ ਕੇ ਬੈਠ ਕੇ ਖਾ ਲੈ। ਜਦੋਂ ਛਕਣ ਲੱਗਦਾ ਹੈ ਦੋ ਸਾਹ ਆਉਂਦੇ ਨੇ ਭਿੜਦੇ, ਉਹਨਾਂ ਦੀ ਫੇਟ 'ਚ ਆ ਜਾਂਦਾ ਹੈ ਅਤੇ ਇਹ ਉਹ ਸਾਰੀ ਡਿੱਗ ਜਾਂਦੀ ਹੈ। ਉੱਥੋਂ ਆਉਂਦਾ ਇੱਕ ਹਲਕੀ ਗਿਦੜੀ ਕੱਟ ਲੈਂਦੀ ਹੈ, ਇੱਕ ਮਹਾਂਪੁਰਸ਼ ਇਲਾਜ ਕਰਦੇ ਨੇ। ਕਾਫੀ ਲੰਬਾ ਇਹਦਾ ਦੁੱਖਦਾਇਕ ਇਹ ਸੁਪਨਾ ਹੈ। ਹੁਣ ਇਹਨਾਂ ਸੁਪਨੇ ਦਾ ਅਧਿਆਸ ਪੱਕ ਗਿਆ, ਉਹ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ, ਬੈਠਾ ਸਿੰਘਾਸਨ 'ਤੇ, ਥੋੜ੍ਹਾ ਜਿਹਾ ਸਮੇਂ ਨੀਂਦ ਆਈ ਅਤੇ ਹੁਣ ਜਾਗ ਕੇ ਦੇਖਦਾ ਕਿ ਮੈਂ ਤਾਂ ਬੈਠਾ ਸਿੰਘਾਸਨ 'ਤੇ ਪਰ ਉਹ ਅਧਿਆਸ ਪੱਕ ਗਿਆ। ਫਿਰ ਉਹਨੇ ਜਿਹੜੇ ਵੱਡੇ ਵੱਡੇ ਰਾਜ ਪੰਡਿਤ ਸੀ, ਵੱਡੇ ਵੱਡੇ ਸਾਈਕੋਲੋਜਿਸਟ ਹੋਰ ਆਚਾਰੀਆ ਇਕੱਠੇ ਕਰ ਲਏ, ਪੁੱਛਦਾ ਹੈ, ਸਵਾਲ ਕਰਦਾ ਹੈ ਕਿ ਆਹ ਝੂਠਾ ਹੈ ਜਾਂ ਉਹ ਝੂਠਾ ਹੈ, ਆਹ ਸੱਚਾ ਹੈ ਜਾਂ ਉਹ ਸੱਚਾ ਹੈ। ਕੋਈ ਜਵਾਬ ਨਹੀਂ ਦਿੰਦਾ, ਸਾਰਿਆਂ ਨੂੰ ਕੈਦ ਕਰ ਲੈਂਦਾ ਹੈ ਕਿ ਜਦੋਂ ਤੱਕ ਮੇਰੇ ਸਵਾਲ ਦਾ ਜਵਾਬ ਨਹੀਂ ਆਉਂਦਾ ਮੈਂ ਤੁਹਾਨੂੰ ਨਹੀਂ ਛੱਡਣਾ। ਉਹ ਫਿਰ ਉੱਥੇ ਹੀ ਸਾਰੇ ਬੈਠੇ ਹਨ, ਸਾਲ ਲੰਘ ਗਏ। ਇੱਧਰ ਅਸ਼ਟ ਵਰਗ ਜੀ ਖੇਡਦੇ ਨੇ, ਬੱਚੇ ਉਹਦਾ ਸਰੀਰ 'ਚ ਅੱਠ ਵਲ ਪੈਂਦੇ ਨੇ, ਛੇੜਛਾੜ ਕਰਦੇ, ਉਹਦੀ ਖੂੰਡੀ ਖੋਹ ਲੈਂਦੇ। ਇੱਕ ਸਿਆਣਾ ਬੱਚਾ ਕਹਿੰਦੇ ਇਹਨੂੰ ਕੁਝ ਨਾ ਕਹੋ, ਇਹਦਾ ਪਿਤਾ ਨਹੀਂ। ਉਹ ਕਹਿੰਦਾ ਮੇਰਾ ਪਿਤਾ ਹੈ ਤਾਂ ਹੈ। ਕਹਿੰਦੇ ਉਹ ਤਾਂ ਤੇਰਾ ਨਾਨਾ ਹੈ, ਮਾਂ ਦਾ ਪਿਤਾ, ਤੂੰ ਮਾਂ ਦੀ ਰੀਸ 'ਚ ਪਿਤਾ ਕਹਿੰਦੇ, ਤੇਰਾ ਪਿਤਾ ਤਾਂ ਕੈਦ ਦੇ ਵਿੱਚ ਹੈ। ਉਹ ਰਾਜਾ ਜਨਕ ਰੋਕੀ ਬੈਠਾ ਉਹਨਾਂ ਨੂੰ ਕਿ ਸਵਾਲ ਦਾ ਜਵਾਬ ਨਹੀਂ ਆਉਂਦਾ। ਮਾਤਾ ਤੋਂ ਫਿਰ ਇਹ ਆਗਿਆ ਲੈ ਕੇ ਪਾਲਕੀ 'ਚ ਬੈਠ ਕੇ ਇੱਥੇ ਜਾਂਦਾ ਹੈ ਮਿਥਲਾਪੁਰੀ। ਅਤੇ ਫਿਰ ਅੱਗੇ ਉਹ ਜਿਹੜਾ ਉਹਨੇ ਬਣਾਇਆ ਹੋਇਆ ਸੀ ਕਿ ਜਿਹੜਾ ਮੈਨੂੰ ਆ ਕੇ ਉਹਨੇ ਇਹ ਕਿਹਾ ਸੀ ਕਿ ਜਿਹੜਾ ਇਹ ਘੋੜਾ ਹੈ ਇਹਦਾ ਜਿਹੜਾ ਪੈਰ ਪਾਉਣ ਵਾਲੀ ਰਕਾਬ ਇਹਦੇ ਵਿੱਚ ਇੰਨੀ ਕੁ ਸਮੇਂ ਦੇ ਵਿੱਚ ਜਿਹੜਾ ਮੈਨੂੰ ਗਿਆਨ ਕਰਾਵੇ ਮੈਂ ਉਹਨੂੰ ਗੁਰੂ ਮੰਨਣਾ ਹੈ। ਹੁਣ ਇਹ ਜਿਹੜੇ ਅਸ਼ਟ ਵਰਗ ਜੀ ਨੂੰ ਸਤਿਕਾਰ ਸਹਿਤ ਜਦੋਂ ਲਿਜਾਇਆ ਜਾਂਦਾ ਹੈ, ਸਭਾ ਲੱਗੀ ਹੋਈ ਹੈ, ਉਹਦੇ ਵਿੱਚ ਜਦੋਂ ਇਹ ਜਾਂਦੇ ਹਨ, ਸਾਰੇ ਪੰਡਿਤ ਆਚਾਰੀਆ ਇਸ ਦੇ ਸਰੀਰ ਵੱਲ ਵੇਖ ਕੇ ਹੱਸ ਪੈਂਦੇ ਹਨ। ਪਰ ਜਿਹੜਾ ਇਹ ਹਾਸਾ ਹੈ, ਕਿਸੇ ਦੇ ਉੱਤੇ ਹੱਸਣਾ, ਇਹ ਬਹੁਤ ਹੀ ਖਤਰਨਾਕ ਹੈ। ਦ੍ਰੋਪਦੀ ਨੇ ਇੰਨੇ ਹੀ ਕਿਹਾ ਸੀ, ਗੰਨੇ ਦਾ ਪੁੱਤ ਅੰਨਾ ਪਾਣੀ 'ਚ ਡਿੱਗ ਗਿਆ ਸੀ, ਤਾਂ ਐਸਾ ਉਹਨਾਂ ਨੇ ਮਹਿਲ ਬਣਾਇਆ ਸੀ। ਅਤੇ ਇਸੇ ਤੋਂ ਮਹਾਂਭਾਰਤ ਦੀ ਸ਼ੁਰੂਆਤ ਹੋਈ। ਕਿੱਡਾ ਯੁੱਧ ਹੋਇਆ ਇੱਕ ਇੰਨੇ ਕੁ ਹਾਸੇ ਦਾ। ਇਸ ਤਰ੍ਹਾਂ ਦੇ ਨਾਲ ਜਦੋਂ ਹੱਸਦੇ ਨੇ ਤਾਂ ਫਿਰ ਅਸ਼ਟ ਵਰਗ ਜੀ ਇੱਕ ਜਾਤੀ ਸੂਚਕ ਅੱਖ ਚੰਮ ਜਿਹੜਾ ਚੰਮ ਦੇ ਵਾਸਤੇ ਵਰਤਿਆ ਜਾਂਦਾ ਕਿ ਇਹਨਾਂ ਤੋਂ ਤੂੰ ਰਾਜਨ, ਤੂੰ ਇਹ ਆਤਮਾ ਦਾ ਸਵਾਲ ਜਿਹੜਾ ਪੁੱਛ ਰਿਹਾ ਹੈ ਉਹ ਇਹਨਾਂ ਆਤਮਦਰਸ਼ੀ ਮਹਾਂਪੁਰਸ਼ਾਂ ਤੋਂ ਹੀ ਪਤਾ ਲੱਗੂ। ਇਹ ਤਾਂ ਜਿਹੜੇ ਬੈਠੇ ਹਨ ਸਾਰੇ ਚੰਮਦਰਸ਼ੀ ਹਨ, ਆਤਮਦਰਸ਼ੀ ਨਹੀਂ। ਹੁਣ ਉਹ ਬੜਾ ਉਹਨਾਂ ਨੇ ਗੁੱਸਾ ਕੀਤਾ ਕਿ ਸਾਨੂੰ ਐਸਾ ਜਾਤੀ ਸੂਚਕ ਅੱਖਰ ਦੇ ਨਾਲ ਇਹ ਅਸ਼ਟ ਵਰਗ ਨੇ ਸੰਬੋਧਨ ਕੀਤਾ। ਕਹਿੰਦੇ ਤੁਸੀਂ ਪਹਿਲਾਂ ਮੇਰੇ 'ਤੇ ਹੱਸੇ ਹੋ, ਚਲੋ ਜੇ ਤੁਸੀਂ ਮੇਰੇ ਸਰੀਰ ਨੂੰ ਵੇਖ ਕੇ ਹੱਸ ਰਹੇ ਹੋ, ਮੇਰੇ ਸਰੀਰ 'ਚ ਵਲ ਹਨ, ਅੱਠ ਵਲ ਹਨ, ਅਸ਼ਟ ਵਰਗ ਤਾਂ ਹੀ ਕਿਹਾ ਜਾਂਦਾ ਹੈ, ਪਰ ਮੇਰੀ ਆਤਮਾ ਦੇ ਵਿੱਚ ਤਾਂ ਕੋਈ ਵਲ ਨਹੀਂ। ਜੇ ਗੰਨੇ 'ਚ ਵਲ ਹੁੰਦੇ ਹਨ, ਵਿੰਗਾ ਟੇਢਾ ਹੁੰਦਾ ਹੈ, ਪਰ ਰਸ ਦੇ ਵਿੱਚ ਤਾਂ ਕੋਈ ਬਲ ਨਹੀਂ ਹੁੰਦਾ। ਇਸ ਕਰਕੇ ਮੈਂ ਤੁਹਾਨੂੰ ਇਹ ਅੱਖਰ ਨਾਲ ਸੰਬੋਧਨ ਕੀਤਾ ਹੈ। ਉਹਨਾਂ ਨੇ ਮੁਆਫ਼ੀ ਮੰਗੀ ਅਤੇ ਹੁਣ ਰਾਜਨ ਨੂੰ ਕਹਿੰਦੇ ਕਰ ਸਵਾਲ। ਚੌਂਕੀ 'ਤੇ ਬੈਠ ਜਾਂਦੇ ਹਨ, ਸਿੰਘਾਸਨ ਦੇ ਉੱਤੇ ਰਾਜਾ ਬੈਠਾ ਉੱਚੇ 'ਤੇ ਸਿੰਘਾਸਨ 'ਤੇ, ਇੱਧਰ ਚੌਂਕੀ 'ਤੇ ਅਸ਼ਟ ਵਰਗ ਜੀ ਵਿਰਾਜਮਾਨ ਹੋ ਜਾਂਦੇ ਹਨ। ਅਤੇ ਹੁਣ ਰਾਜਾ ਸਵਾਲ ਕਰਦਾ ਹੈ ਕਿ ਆ ਸੱਚਾ ਕਿ ਉਹ ਸੱਚਾ? ਕਹਿੰਦੇ ਆ ਵੀ ਸੱਚਾ, ਉਹ ਵੀ ਸੱਚਾ। ਕਹਿੰਦੇ ਉਹ ਝੂਠਾ, ਝੂਠਾ। ਕਹਿੰਦੇ ਉਹ ਵੀ ਝੂਠਾ, ਆ ਵੀ ਝੂਠਾ। ਕਹਿੰਦੇ ਸਵਾਲ ਦਾ ਜਵਾਬ ਪੂਰਾ ਨਹੀਂ ਆ ਸਕਿਆ, ਤਸੱਲੀ ਨਾ ਹੋਈ। ਕਹਿੰਦੇ ਜਿਸ ਤਰ੍ਹਾਂ ਤੂੰ 2 ਦੀ ਪੁਆਇੰਟ ਕੁਐਸਚਨ ਕਰਦਾ ਹੈ, ਉਸੇ ਤਰ੍ਹਾਂ ਦੇ ਨਾਲ ਤੇਰੇ ਉਸ ਕੁਐਸਚਨ ਦਾ ਆਂਸਰ ਅਸੀਂ ਤੈਨੂੰ ਦੇ ਰਹੇ ਹਾਂ। ਤੂੰ ਡਿਟੇਲ 'ਚ ਕੁਐਸਚਨ ਕਰ, ਖੁੱਲ੍ਹ ਕੇ ਦੱਸ, ਫਿਰ ਉਸੇ ਤਰ੍ਹਾਂ ਦਾ ਤੈਨੂੰ ਆਂਸਰ ਦੇਵਾਂਗੇ। ਸੰਗ ਦਾ ਹੈ, ਕਿਉਂਕਿ ਐਸੀ ਹਾਲਾਤ ਹੋ ਚੁੱਕੀ ਸੀ। ਹੁਣ ਉਸ ਸਮੇਂ ਫਿਰ ਇਹ ਅਨੁਭਵੀ ਮਹਾਂਪੁਰਸ਼ ਅਸ਼ਟ ਵਰਗ ਜੀ ਬਚਨ ਕਰਦੇ ਹਨ ਕਿ ਹੇ ਰਾਜਨ, ਤੈਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਤੂੰ ਭਿਖਾਰੀ ਬਣ ਗਿਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਭਿਖਾਰੀ ਹੋ ਗਿਆ, ਅਸ਼ਤਰਾਜ ਵਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਅਤੇ ਤੈਨੂੰ ਉਹ ਅਧਿਆਸ ਪੱਕ ਗਿਆ ਕਿ ਮੈਂ ਭਿਖਾਰੀ ਹਾਂ, ਪਰ ਬੈਠਾ ਤਾਂ ਤੂੰ ਸਿੰਘਾਸਨ 'ਤੇ ਸੀ, ਨੀਂਦ ਆਈ ਸੀ, ਨੀਂਦ ਦੇ ਵਿੱਚ ਤੈਨੂੰ ਸੁਪਨਾ ਆਇਆ, ਅਤੇ ਸੁਪਨੇ ਦੇ ਨਾਲ ਤੂੰ ਚਿੱਤ ਲਾਈ ਬੈਠਾ ਹੈ। ਅਤੇ ਜਿਹੜਾ ਸੁਪਨੇ ਨਾਲ ਚਿੱਤ ਲਾ ਲੈਂਦਾ ਹੈ ਪਾਤਸ਼ਾਹ ਜੀ, ਉਸ ਬਾਰੇ ਕੀ ਫਰਮਾਨ ਕਰਦੇ ਹਨ? ਕਹਿੰਦੇ ਉਹ ਤਾਂ ਬਹੁਤ ਵੱਡਾ ਮੂਰਖ ਹੈ। ਲਾ ਲਿਆ ਮੂਰਖਾ ਚਿੱਤ ਨਾਲ ਸੁਪਨੇ, ਲਾਇਆ ਮੂਰਖਾ ਤੂੰ ਚਿੱਤ ਨਾਲ ਸੁਪਨੇ, ਮਾਇਆ ਮੂਰਖਾਂ ਨਾਲ ਸੁਪਨੇ, ਲਾਇਆ ਮੂਰਖਾਂ ਚਿੱਤੇ ਨਾਲ ਸੁਪਨੇ, ma ਨਾਲ ਸੁਪਨੇ ਦੇ ਨਾਲ ਸੁਪਨੇ ਦੇ ਨਾਲ ਸੁਪਨੇ ਦੇ ਨਾਲ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਬਿਸਰੇ ਰਾਜ ਰਸ ਸੁਖ ਭੋਗ ਜਾਗਤ ਪਖਲਾਇਆ ਪੂਰਨ ਪੇ ਨਾ ਕਾਮ ਜਾ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ ਅਸੀਂ ਸਾਰੇ ਹੀ ਭੁੱਲੇ ਹੋਏ ਹਾਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਹੁਣ ਹੈ ਤਾਂ ਇਹ ਸੁਪਨਾ ਹੀ ਸੁਪਨੇ ਦੇ ਵਿੱਚ ਹੁਣ ਕਿੰਨਾ ਕੁਝ ਅਸੀਂ ਦੇਖਦੇ ਹਾਂ ਇਹ ਸਾਨੂੰ ਜਦੋਂ ਤੱਕ ਅਸੀਂ ਸੁਪਨਾ ਵੇਖਦੇ ਹਾਂ ਉਹ ਸੱਚ ਭਾਸਦਾ ਹੈ ਅਤੇ ਜਦੋਂ ਨੀਂਦ ਤੋਂ ਜਾਗਦੇ ਹਾਂ ਉਹ ਫਿਰ ਝੂਠਾ ਲੱਗਦਾ ਹੈ ਪਰ ਸੁਪਨਾ ਆਪਣਾ ਅਸਰ ਛੱਡ ਜਾਂਦਾ ਹੈ ਸੁਪਨੇ ਦੇ ਜਿਹੜੇ ਜਾਣੂ ਹਨ ਅੱਜ ਕੱਲ੍ਹ ਤਾਂ ਬੜੀ ਸਾਇੰਸ ਤਰੱਕੀ ਕਰ ਗਈ ਇਸ ਤਰ੍ਹਾਂ ਦੇ ਵੀ ਆ ਗਏ ਇੰਸਟਰੂਮੈਂਟ ਦੇ ਜੋ ਕਿ ਉਹ ਸਾਰਾ ਗ੍ਰਾਫ ਬਣਾ ਦਿੰਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਸੁਪਨੇ ਨੇ ਕੰਮ ਕੀਤਾ ਹੈ ਕਈ ਵਾਰੀ ਤਾਂ ਸੁਪਨਾ ਡਰਾਵਣਾ ਇੰਨਾ ਆਉਂਦਾ ਹੈ ਕਿ ਸੁੱਤੇ ਪਏ ਨੂੰ ਹੀ ਹਾਰਟ ਅਟੈਕ ਹੋ ਜਾਂਦਾ ਹੈ ਜਾਨ ਨਿਕਲ ਜਾਂਦੀ ਹੈ ਇਸ ਕਰਕੇ ਸੁਪਨੇ ਨੂੰ ਜੇ ਯਾਦ ਕਰੀਏ ਕਹਿੰਦੇ ਮੂਰਖਤਾਈ ਹੈ ਅਸ਼ਟ ਵਰਗ ਜੀ ਕਹਿਣ ਲੱਗੇ ਕਿ ਰਾਜਨ ਤੇਰੇ ਵਰਗਾ ਮੂਰਖ ਵੀ ਕੋਈ ਨਹੀਂ ਹੋਣਾ ਕਹਿੰਦੇ ਤੂੰ ਮੈਨੂੰ ਮੂਰਖ ਕਹਿ ਰਿਹਾ ਹੈ ਬੜੀ ਵੱਡੀ ਰਾਜੇ ਨੂੰ ਹੀ ਰਾਜ ਸਭਾ ਦੇ ਵਿੱਚ ਇਹ ਗੱਲ ਕਹਿ ਦੇਣੀ ਕਿਉਂਕਿ ਮਹਾਂਪੁਰਸ਼ ਬੇਪਰਵਾਹ ਹਨ ਬੇਪਰਵਾਹ ਸੰਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ ਉਹ ਕਹਿਣ ਲੱਗੇ ਉਹ ਮੂਰਖਤਾਈ ਤਾਂ ਇਹੀ ਹੈ ਕਿ ਤੂੰ ਉਸ ਜਿਹੜਾ ਸੁਪਨਾ ਸੀ ਉਹ ਸੁਪਨੇ ਦੇ ਨਾਲ ਹੀ ਚਿੱਤ ਲਾਈ ਬੈਠਾ ਕਿ ਮੈਂ ਭਿਖਾਰੀ ਬਣ ਗਿਆ ਮੇਰੀ ਐਸੀ ਹਾਲਾਤ ਹੋ ਗਈ ਅਸਲੀਅਤ ਦੇ ਵਿੱਚ ਤੂੰ ਤਾਂ ਰਾਜਾ ਹੈ ਤੂੰ ਆਪਣੇ ਆਪ ਨੂੰ ਪਹਿਚਾਣ ਆਪਣੇ ਆਪ ਦੀ ਪਹਿਚਾਣ ਉਦੋਂ ਤੱਕ ਨਹੀਂ ਹੋਣੀ ਜਦੋਂ ਤੱਕ ਗੁਰੂ ਨਹੀਂ ਧਾਰਨ ਕਰਦਾ ਗੁਰੂ ਤੋਂ ਦੀਕਸ਼ਾ ਨਹੀਂ ਮਿਲਦੀ ਹੁਣ ਗੁਰੂ ਦੀਕਸ਼ਾ ਦੇ ਵਾਸਤੇ ਬੇਨਤੀ ਕਰਦਾ ਹੈ ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੈਨੂੰ ਤੁਸੀਂ ਗੁਰਮੰਤਰ ਦਿਓ ਤਾਂ ਜੋ ਮੈਨੂੰ ਵੀ ਆਹ ਜਿਹੜਾ ਦੁਖੀ ਕਰ ਰਿਹਾ ਹੈ ਸੁਪਨਾ ਅਸੀਂ ਵੀ ਦੁਖੀ ਹੋ ਰਹੇ ਹਾਂ ਆਹ ਵੀ ਦਿਨ ਦਾ ਵੀ ਸੁਪਨਾ ਹੈ ਰਾਤ ਦਾ ਵੀ ਸੁਪਨਾ ਹੈ ਉਹ ਮੰਤਰ ਮੰਗਦਾ ਹੈ ਅਤੇ ਕਹਿੰਦੇ ਇਹਦੇ ਵਾਸਤੇ ਰਾਜਨ ਕੁਝ ਦੇਣਾ ਪੈਂਦਾ ਹੈ ਕਿਉਂਕਿ ਤੂੰ ਤਾਂ ਆਪ ਹੀ ਪ੍ਰੀਖਿਆ ਲਈ ਜਾ ਰਿਹਾ ਹੈ ਪਰ ਜਦੋਂ ਗੁਰੂ ਪ੍ਰੀਖਿਆ ਲੈਂਦਾ ਫਿਰ ਬੜਾ ਔਖਾ ਹੁੰਦਾ ਕਿਉਂਕਿ ਕਸਵੱਟੀ ਕਹਿੰਦੇ ਨੇ ਇਸਨੂੰ ਇੱਕ ਇੱਕ ਪੇਪਰ ਹੈ ਜਦੋਂ ਲੱਗਦੀ ਹੈ ਰਾਮ ਕਸੌਟੀ ਪਾਪ ਹੁੰਦੇ ਮਾਰੇ ਕੀੜੇ ਹੈ ਰਾਮ ਕਸੌਟੀ ਪਾਪ ਹੁੰਦੇ ਮਾਰੇ ਕੀੜੇ ਪਾਪ ਹੁੰਦੇ ਮਾਰੇ ਜੀਵੜੇ ਮੁਖ ਸੋਟੀ ਪਾਪ ਹੁੰਦੇ ਮਾਰੇ ਜੀਵੜੇ ਮੰਤਰ ਲਿਆ ਜਾਂਦਾ ਹੈ ਤੇ ਗੁਰੂ ਵੀ ਕਸਵੱਟੀ ਲਾ ਕੇ ਵੇਖਦਾ ਹੈ ਕਿ ਇਹ ਠੀਕ ਪੂਰਾ ਵੀ ਹੈ ਤੇ ਉਸ ਕਸਵੱਟੀ ਦੇ ਉੱਤੇ ਆਮ ਇਨਸਾਨ ਨਹੀਂ ਟਿਕ ਸਕਦਾ ਮਰ ਜੀਵੜੇ ਹੀ ਪਾਸ ਹੁੰਦੇ ਹਨ ਕਿਉਂਕਿ ਇਸ ਰਸਤੇ 'ਤੇ ਚੱਲਣ ਵਾਸਤੇ ਦਿਲਾਂ ਦੇ ਸੌਦੇ ਹੁੰਦੇ ਹਨ ਕੀ ਦੇਣਾ ਪੈਂਦਾ ਹੈ चौथो प्रेम खलन कर जाओ सिर पर तली गली मेरी आओ इत मार्ग पैर तेरी जय सिर जय कान की जय हर इस तरह का ही वार्तालाप महापुरुष अष्टवर्ग जी के नाल राजा जनक दी हो रही है। वो कहन लगे कि हे राजन तेनू एक बहुत अमोल वस्तु देनी है मंत्र गुरमंत्र ते वास्ते तेनू भी देना पैना तन मन धन सब सौंप गुरु को हुक्म मनिए पाई है। चलो कहंदे जे तू ते तीन नहीं दे सकदा ता चलो एक ही इना चो दे दे। हुण इह सलाह करन जांदा है राज महलां दे विच राणियां कहंदियां जे धन दे दिता गरीब हो जावांगे तन दे दिता फिर तू किसी काम का साढ़े भी नहीं रहा ते मन वेला है ये मन ही तो उन्होंने दे दे। आ गया कहन लग्या महाराज मैं गुरु दीक्षा दे आप जिन्हों मन भेट करता हाँ केंद्र यही असल तबात है। ओ मम्मा मन सुकाज है मन साडे सिद्ध होए मन ही मन सुख कबीरा मन सा मिलन कोए। हुण आओ जदों आया कहिंदा महाराज मैं मन दिता मन ने हुण बन्न दिता उत्थे जांदा तां घोड़े वल नूं सी कहिंदे हुण किधर नूं जा रहा है कहिंदे जिहड़ा मेरी शर्त है घोड़े दी रकाबस पैर पाउणा है उन्नी देर तुसीं ज्ञान कराउणा है। कहिंदे जदों तूं मन सानूं दे दिता तैनूं किहने प्रेरिया है कि तूं उधर नूं जा कहिंदे मन ने। हुण कहिंदे मन तां गुरु नूं दे दिता फिर तेरा की इस तरह फुरना बनिया क्यों बनिया तू दिता नहीं उत्थे ही रुक गया। हुण राजा सी सोचता है कि मन तां बड़ा औखा है चलो जे गुरु चरणा च लग जावे जिहड़ा मन गुरु चरणा दे विच जुड़ जावे कबीर चरण कमल की मौज को कहो कैसे अनुमान कहबे को शोभा नहीं देखा ही प्रवान। जे मन क्योंकि मन का ही सारा संबंध है मन दौड़दा है मन दौड़दा स्वास दे उत्ते ते मन नू काबू करन वास्ते फिर गुरमंत्र दी लोड़ पैंदी है क्योंकि जदों स्वास दे उत्ते गुरु मंत्र हो गया असवार फिर मन नहीं दौड़ सकता मन ने फिर कित्थे जाना फिर तो गुरु ने राखी करनी है। मन लोचे बुरियाइयां गुर शब्दी एह मन होड़ी है शब्द दे नाल शब्द रूपी उस डंडे दे नाल इस मन नू रोकिया जांदा है नहीं तो मन तो चितवनिया चितवदा है एह मन उड़न पंखेरू बनका मन कदे नहीं आउंदा मन राजा सुल्तान है कदे ना आवे बस बड़ा औखा है। मन वस आवे नानका जी पूर्ण कृपा होए मन दे मारे तो बड़े बड़े मर गए मन ने धोखा दे दिता बड़े बड़े राजा जगाती वर्गियां नूं पारसनाथ किड्डे किड्डे होए किड्डे किड्डे ऋषि मुनि होए किन्ने किन्ने हजारां सालां दी तपस्या करन वाले मन ने उन्हां नूं धोखा दे दिता। मन नहीं टका चाहुंदा इह तां जुगती नाल मुक्ति हुंदी है जिवें अज उह महापुरशां नाल वाह पिया पूर्ण महात्मा दा मलाप ओ फेर ਮਨ ਨੂੰ ਕਾਬੂ ਕਰਨ ਦਾ ਢੰਗ ਦੱਸ ਦਿੰਦਾ ਹੈ। ਹੁਣ ਰਾਜਾ ਖੜਾ ਹੈ, ਉਸੇ ਧੁੱਪੇ ਪੈ ਰਹੀ ਹੈ, ਕੋਈ ਪਰਵਾਹ ਨਹੀਂ। ਇੱਕ ਪੰਡਿਤ ਆ ਗਿਆ, ਬੜਾ ਰੋ ਰਿਹਾ ਹੈ, ਪਿੱਟਦਾ ਵੀ ਹੈ ਕਿ ਤੂੰ ਰਾਜਨ ਰਾਜ ਧਰਮ ਨਹੀਂ ਪਾਲ ਰਿਹਾ, ਮੇਰੀ ਨੌਜਵਾਨ ਬੱਚੀ ਨੂੰ ਡਕੈਤ ਡਾਕੂ ਲੈ ਗਏ, ਤੂੰ ਕੋਈ ਫੌਜ ਨਹੀਂ ਭੇਜ ਰਿਹਾ, ਸਿਪਾਹੀ ਨਹੀਂ ਭੇਜ ਰਿਹਾ, ਤੇਰਾ ਰਾਜ ਧਰਮ ਕਿੱਥੇ ਗਿਆ? ਉੱਥੇ ਖੜਾ ਕਾਫੀ ਦੇਰ ਸੁਣਦਾ ਰਿਹਾ। ਅਸ਼ਟਵਰਗ ਜੀ ਨੇ ਦੇਖ ਲਿਆ ਕਿ ਹੁਣ ਇਹਦਾ ਦ੍ਰਿੜ ਇਰਾਦਾ ਹੈ। ਫਿਰ ਉਹਨਾਂ ਨੇ ਉਸਨੂੰ ਮੰਤਰ ਦਿੱਤਾ ਅਤੇ ਇਹ ਜਿਹੜਾ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਖਾਰੀ, ਅਸ਼ਟ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਸਾਡੀ ਹਾਲਾਤ ਵੀ ਐਸੀ ਹੀ ਹੋਈ ਹੈ, ਆਹ ਵੀ ਸੁਪਨਾ ਹੀ ਹੈ। ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੂਹੇ, ਮੂਹੇ ਜੀਵੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਇਹਦੇ ਵਿੱਚ ਕਿੰਨੇ ਵਾਰੀ ਅਸੀਂ ਕਿਸੇ ਦੇ ਪੁੱਤ ਬਣ ਗਏ, ਕਿਸੇ ਦੇ ਪਿਤਾ ਬਣ ਗਏ, ਕਿੰਨੇ ਜਨਮ ਲਾਂਘੇ। ਭਗਤ ਜੀ ਕਹਿੰਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਿਓ ਦਰਸ਼ਨ ਦੇਖੇ। ਹੁਣ ਅੱਗੇ ਫਰਮਾਉਂਦੇ ਹਨ ਕਿ ਇਹ ਜਿਹੜਾ ਹੈ ਐਸੀ ਹਾਲਾਤ, ਇਹ ਉਦੋਂ ਤੱਕ ਸੀ ਜਦੋਂ ਤੱਕ ਇਹ ਭੁਲੇਖਾ ਸੀ। ਮਾਧਵੇ ਕਿਆ ਕਹੀਏ, ਪਰਮ ਐਸਾ ਜੈਸਾ ਮਾਨੀ ਹੋਏ ਨਾ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਖਾਰੀ, ਅਸ਼ਟ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬਕਸ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣਾ ਆਇਆ। ਹੁਣ ਜਿਵੇਂ ਰੱਸੀ ਪਈ ਹੈ, ਇੱਥੇ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਬੜਾ ਇੱਥੇ ਤਾਂ ਆ ਬਹੁਤ ਹੀ ਐਡਵਾਂਸ ਹੈ। ਉੱਧਰ ਭਾਰਤ ਦੇਸ਼ 'ਚ ਪਹਿਲੇ ਸਮਿਆਂ 'ਚ ਜਦੋਂ ਇਹ ਲਾਈਟ ਨਹੀਂ ਸੀ ਹੁੰਦੀ, ਆ ਦੀਵੇ ਬਾਲ ਕੇ ਹੀ ਦੇਖਦੇ ਹੁੰਦੇ, ਰਾਤ ਨੂੰ ਤਾਂ ਨਿਗਾਹ ਹੀ ਇੰਨੀ ਤੇਜ਼ ਹੁੰਦੀ, ਬਿਨਾਂ ਹੀ ਉਹ ਤੋਂ ਲਾਈਟ ਤੋਂ ਕੰਮ ਕਰ ਲੈਂਦੇ ਸਨ। ਉਹ ਕੀ ਦੇਖਿਆ, ਮਟਕ ਚਾਨਣਾ ਹੈ, ਚੰਦ ਦੀ ਚਾਨਣੀ ਹੈ, ਅਤੇ ਥੱਲੇ ਲੱਗ ਰਿਹਾ ਹੈ ਕਿ ਸੱਪ ਪਿਆ ਹੈ ਮੰਜੇ ਤੋਂ, ਸਾਰੀ ਰਾਤ ਉਤਰਦਾ ਨਹੀਂ ਕਿ ਸੱਪ ਪਿਆ ਹੈ। ਜਦੋਂ ਦਿਨ ਚੜ੍ਹਦਾ ਚਾਨਣ ਹੁੰਦਾ ਉਹਦੇ 'ਤੇ, ਉਹ ਹੈ ਪਈ ਸੀ ਰੱਸੀ। ਕਹਿੰਦੇ ਇਸੇ ਤਰ੍ਹਾਂ ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਚਾਨਣ ਜਦੋਂ ਅਗਿਆਨ ਦਾ ਚਾਨਣ ਹੋ ਗਿਆ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਹ ਫਿਰ ਜਿਹੜਾ ਗਿਆਨ ਅੰਜਨ ਗੁਰਨੇਤਰੀ ਦੀਆ, ਉਹ ਗੁਰਮੰਤਰ ਦੇ ਅਭਿਆਸ ਦੇ ਨਾਲ ਫਿਰ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਅਸੀਂ ਐਵੇਂ ਹੀ ਡਰਦੇ ਰਹੇ, ਹੈ ਤਾਂ ਇੱਕ ਸੁਪਨਾ ਜਿਹੀ ਹੈ, ਸੁਪਨੇ ਦੇ ਵਿੱਚ ਕੋਈ ਕੁਝ ਬਣ ਗਿਆ, ਕੋਈ ਕੁਝ ਸੁਪਨੇ ਦੇ ਇੱਕ ਰੋਲ ਅਦਾ ਹੋ ਰਹੇ ਹਨ। ਸੁਪਨਾ ਟੁੱਟ ਜਾਂਦਾ ਹੈ ਰਾਤ ਦਾ ਜਦੋਂ ਅਸੀਂ ਜਾਗਦੇ ਹਾਂ, ਅਤੇ ਇਹ ਜਿਹੜਾ ਦਿਨ ਦਾ ਸੁਪਨਾ ਇਹ ਲੰਬਾ ਹੈ। ਇਹ ਸੁਪਨਾ ਜਦੋਂ ਗਿਆਨ ਹੋ ਜਾਂਦਾ ਹੈ, ਅਨੁਭਵ ਪ੍ਰਕਾਸ਼ ਅਮਤੋਚ ਕਹੀਜੈ, ਫਿਰ ਉਹਦੇ ਮੁਕਾਬਲੇ ਦੇ ਵਿੱਚ ਕੋਟ ਇੰਦਰ ਇੰਦਰਾਣ ਸਾਸਾਹਣ ਗਣੀਜੈ, ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਰਣ ਤਿਣ ਕਹਿ ਤਵ ਸਰਵਨਾਮ ਕਥੇ ਗਵਨ ਕਰਮ ਨਾਮ ਵਰਣਤ ਸੁਮਤ। ਇਸ ਕਰਕੇ ਗਿਆਨ ਦੇ ਵਿੱਚ ਆਓ, ਗੁਰੂ ਤੋਂ ਮੰਤਰ ਲਓ, ਕਿਉਂਕਿ ਮਨ ਦਾ ਹੀ ਸੰਬੰਧ ਹੈ। ਜੇ ਉਸ ਰਾਜਾ ਜਨਕ ਨੇ ਮਨ ਨੂੰ ਟਿਕਾ ਲਿਆ, ਫਿਰ ਕਿੱਡਾ ਵੱਡਾ ਹੋਇਆ ਭਗਤ, ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਫਿਰ ਇਹ ਜਿਹੜੇ ਤੁਸੀਂ ਸਾਰਾ ਕੁਝ ਕਰਦੇ ਹੋ, ਇਹ ਸਭ ਕੁਝ ਕਰਦੇ ਹੋਏ, ਫਿਰ ਤਾਂ ਸਾਰਿਆਂ 'ਚੋਂ ਹੀ ਦਿਸਦਾ, ਸਰਵੇ ਏਕ ਅਨੇਕੈ ਸਵਾਮੀ, ਸਭ ਘਟ ਭੁਗਵੇ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋਈ। ਫਿਰ ਤਾਂ ਇਹ ਸਾਰਿਆਂ ਦੇ ਵਿੱਚ ਉਹ ਰਮਿਆ ਹੋਇਆ ਪਰਮੇਸ਼ਰ ਨਜ਼ਰ ਆ ਜਾਂਦਾ ਹੈ ਸਾਰੀਆਂ ਘਟਾਂ ਦੇ ਵਿੱਚ, ਉਹੀ ਦਿਸਦਾ ਹੈ। ਅਤੇ ਐਸਾ ਫਿਰ ਜਦੋਂ ਗੁਰਮੰਤਰ ਦਾ ਅਭਿਆਸ ਹੁੰਦਾ ਹੈ, ਉਹ ਅਭਿਆਸ ਜਦੋਂ ਸਵਾਸ ਸਵਾਸ 'ਤੇ ਆ ਗਿਆ, ਇੱਕ ਐਸੀ ਅਵਸਥਾ ਹੁੰਦੀ ਹੈ ਉਹਦੇ ਵਿੱਚ ਸਾਰਾ ਹੀ ਵਾਤਾਵਰਣ ਜੋ ਵੀ ਬੋਲਤ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਫਿਰ ਉਹਦੇ ਵਿੱਚ ਤਾਂ ਸਾਰੇ ਹੀ ਇਹ ਰਮਿਆ ਹੋਇਆ ਰਾਮ ਨਜ਼ਰ ਆਉਂਦਾ ਹੈ। ਰਾਮ ਬੋਲੇ ਰਾਮ ਬੋਲੇ ਰਾਮ ਬੋਲਤਾ ਖਾਲੀ ਆਖ ਤਾਂ ਦੇ ਵਿੱਚ ਰਾਮ ਬੋਲਣਾ ਰਾਮ ਬੋਲਣਾ ਕਟਾਂ ਦੇ ਵਿੱਚ ਰਾਮ ਬੋਲਣਾ ਰਾਮ ਬੋਲਣਾ
ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ। ਉਹ ਰਾਮ ਰਾਮ ਕੋਈ ਵੀ ਹੈ, ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਭਗਤ ਰਵਿਦਾਸ ਜੀ ਦਾ ਇਹ ਮੰਤਰ ਰਾਮ ਦਾ ਨਾਮ ਰਾਮਾਨੰਦ ਨੇ ਦਿੱਤਾ ਸੀ, ਹੋਂ ਵਲੇ ਹਾਰੇ ਜਾਓ ਜੇਤੇ ਤੇਰੇ ਨਾਲ। ਕੋਈ ਵੀ ਹੈ ਵਿਸ਼ਵਾਸ ਦੀ ਲੋੜ ਹੈ, ਸਾਡਾ ਜੋ ਇਹ ਮੰਤਰ ਹੈ ਇਹ ਸਾਰੇ ਦੁੱਖਾਂ ਦਾ ਖਾਤਮਾ ਕਰ ਸਕਦਾ ਹੈ। ਪਰ ਸਾਨੂੰ ਇੰਨਾ ਕੀਮਤੀ ਇਹ ਮੰਤਰ ਅਸੀਂ ਜੇ ਗੁਰੂ ਤੋਂ ਨਹੀਂ ਲਿਆ, ਇਸੇ ਕਰਕੇ ਫਿਰ ਸਾਡੇ ਅੰਦਰ ਘਾਟ ਮਹਿਸੂਸ ਹੁੰਦੀ ਹੈ। ਜਦੋਂ ਇਹਦਾ ਅਭਿਆਸ ਕਰਦੇ ਹਾਂ ਅਵਸਥਾ ਹੈ, ਫਿਰ ਤਾਂ ਸਾਰਿਆਂ ਦੇ ਵਿੱਚ ਹੀ ਇਹ ਸੁਣਨਾ ਸ਼ੁਰੂ ਹੋ ਜਾਂਦਾ, ਗੁਰਮੁਖ ਰੋਮ ਰੋਮ ਹਰ ਧਿਆਵੇ, ਕਿੱਡੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਸੋ ਗੁਰਮੁਖਾਂ ਦੇ ਜੀਵਨ, ਸੰਤਾਂ ਭਗਤਾਂ ਦਾ ਜੀਵਨ ਲਾਈਟ ਹਾਊਸ ਦਾ ਕੰਮ ਕਰਦਾ ਹੈ,
ਜਿਸ ਤੋਂ ਸਾਨੂੰ ਜੀਵਨ ਨੂੰ ਸੇਧ ਮਿਲਦੀ ਹੈ ਕਿ ਜੀਵਨ ਅਸੀਂ ਕਿਵੇਂ ਲੇਖੇ ਲਾਉਣਾ ਹੈ। ਸੋ ਸਾਧ ਸੰਗਤ ਜੀ, ਤੁਸੀਂ ਇੰਨਾ ਪਿਆਰ ਦਾ ਸਬੂਤ ਦਿੱਤਾ, ਇੰਨਾ ਲੰਬਾ ਸਮਾਂ ਬੈਠ ਕੇ ਸਤਸੰਗ ਦਾ ਆਨੰਦ ਮਾਣਿਆ, ਬੜੀ ਸੰਗਤ ਪਿਆਰ ਵਾਲੀ ਹੈ, ਜਿਨ੍ਹਾਂ ਦੇ ਅੰਦਰ ਜਗਿਆਸਾ ਹੈ, ਬਹੁਤ ਲਗਨ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸੈ। ਘਰਾਂ 'ਚ ਵੀ ਜਾ ਕੇ ਵੇਖੀਦਾ ਹੈ ਕਿ ਕਿੰਨਾ ਨਾਮ ਜਪਦੇ ਹਨ, ਇਹਨਾਂ ਦੇਸ਼ਾਂ 'ਚ ਆ ਕੇ ਵੀ ਇਹਨਾਂ ਨਾਮ ਬਾਣੀ ਨਾਲ ਜੁੜੇ ਹੋਣਾ, ਇਹ ਤੁਹਾਡੇ ਉੱਤੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਆਨੰਦ ਸਾਹਿਬ ਗੁਰਸਤੋਤਰ ਬੋਲ ਕੇ ਫਿਰ ਅਰਦਾਸ ਵਿੱਚ ਜੁੜਨਾ ਹੈ। ਕੱਲ੍ਹ ਨੂੰ ਜਿਵੇਂ ਵੀ ਹੋ ਸਕਿਆ ਫਿਰ ਆਪਾਂ ਸਤਸੰਗ ਦੇ ਵਿੱਚ ਹਾਜ਼ਰੀ ਭਰਾਂਗੇ। ਸੋ ਹੋਈਆਂ ਭੁੱਲਾਂ ਮਾਫ਼ ਕਰਨੀਆਂ, ਗੁਰਸੰਗਤ ਬਖਸ਼ ਦੇਵੇ। ਆਓ ਜਿਹੜੇ ਨਹੀਂ ਵੀ ਹੁਣ ਤੱਕ ਬੋਲੇ, ਉਹ ਜ਼ਰੂਰ ਆਪਣੀ ਰਸਨਾ ਨੂੰ ਪਵਿੱਤਰ ਕਰੋ, ਕਿਉਂਕਿ ਬੋਲਣ ਦੇ ਬਾਣੀ ਸ਼ਬਦ ਦੇ ਵਿੱਚ ਜਦੋਂ ਬੋਲਦੇ ਹਾਂ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਇਹਦਾ ਕਿੰਨਾ ਮਹੱਤਵ ਮਿਲ ਜਾਂਦਾ। ਆਓ ਕੋਈ ਵੀ ਰਸਨਾ ਐਸੀ ਨਾ ਹੋਵੇ ਜਿਹੜੀ ਨਾ ਬੋਲੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਗੁਰਤਾਂ। ਸੋ ਤਕਵਨੀ ਕੇਰਾ ਮਨ ਜਿਨੀ ਵਸਾਇਆ, ਨਾਲ ਰਹ ਤੂੰ ਮਨ ਮੇਰੇ ਦੁੱਖ ਸਭ ਸਰਨਾ, ਏ ਕਹਿ ਨਾਨਕ ਮਨ ਮੇਰੇ ਸਦਾ ਹਰ ਨਾਲੇ, ਸਦਾ ਸਿੱਧ ਸਲਾਹਾ ਤੇਰੀ ਨਾਮ ਮਨ ਵਸਾਵੇ, ਨਾਮ ਨਾ ਮੇਰਾ ਅਨਾਰੋ ਸਾਥ ਨਾ ਮੇਰਾ ਘਰ, ਮੇਰਾ ਦਿਨ ਭੁੱਖਾ ਸਭ ਪਾਈਆਂ, ਕਹਿ ਨਾਨਕ ਸੁਣੋ ਸੰਤ ਪੁੱਤਰੋ ਪਿਆਰੋ ਸਾਚਾ, ਨਾਮ ਮੇਰਾ ਆਧਾਰੋ ਵਾਚੇ, ਤੁਰ ਕਰਮ ਪਾਇਆ ਤੁਦ ਦਿਨ ਗੁਰਸੇ, ਨਾਮ ਹਰ ਕੇ ਲਾਗੇ, ਪਾਰ ਪਰਮ ਪ੍ਰਭ ਪਾਇਆ ਤਰੇ ਸਗਲਕ ਪੂਰੇ, ਸੁਣਤੇ ਪਨਿਤ ਕਹਤੇ ਪਵਿੱਤ ਗੁਰ ਹਾਪੁਰ ਪੂਰੇ, ਰਾਤ ਦੋਏ ਤਾਂ ਆਇਆ ਖਿਲੈ ਸਗਲ ਜਿੰਨੀ ਨਾਮ ਤੇ ਆਇਆਂਗੇ ਮਸ਼ਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਹੈ ਧੰਨ ਹੈ ਗੁਰੂ ਗੁਰਦਾਸ ਜੀ ਧੰਨ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਧੰਨ ਹੈ ਧੰਨ ਹੈ ਗੁਰੂ ਨਾਨਕ ਜੀ ਧੰਨ ਓ ਧੰਨ ਹੈ ਧੰਨ ਹੈ ਗੁਰੂ ਹਰ ਗੋਬਿੰਦ ਜੀ ਧੰਨ ਧੰਨ ਹੈ ਧੰਨ ਹੈ ਗੁਰੂ ਹਰ ਰਾਇ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ ਧੰਨ ਓ ਧੰਨ ਹੈ ਧੰਨ ਹੈ ਗੁਰ ਤੇ ਬਹਾਦੁਰ ਧੰਨ ਓ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਓ ਧੰਨ ਹੈ ਧੰਨ ਹੈ ਗੁਰੂ ਜੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਓ ਧੰਨ ਹੈ ਧੰਨ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਧੰਨ ਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਗੁਰੂ ਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਦੋ ਵਾਹਿਗੁਰੂ ਬੋਲ ਕਦੇ ਨਾ ਦੋ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕੁਛ ਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ